ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਵਿੱਚ ਪ੍ਰੋਟੈਕਸ਼ਨ ਵੀਜ਼ਾ ਲਗਾਉਣ ਵਾਲਿਆਂ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਵੱਡੀ ਭਾਗੀਦਾਰੀ ਵੇਖਣ ਨੂੰ ਮਿਲੀ ਹੈ, ਜਿਸ ਦੇ ਚਲਦਿਆਂ ਆਸਟ੍ਰੇਲੀਆ ਦੀ ਸਰਕਾਰ ਨੇ ਵੀ ਠੋਸ ਕਦਮ ਚੱਕ ਲਏ ਨੇ। ਸਵਾਗਤ ਹੈ ਦੋਸਤੋ, ਮੈਂ ਹਾਂ ਸ਼ਾਇਨਾ ਕਾਲਰਾ ਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ ਦੀ ਪ੍ਰੋਟੈਕਸ਼ਨ ਵੀਜ਼ਾ ਧਾਰਕਾਂ ਨੂੰ ਲੈ ਕੇ ਖਾਸ ਰਿਪੋਰਟ। ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਨੇ ਖੁਲਾਸਾ ਕੀਤਾ ਕਿ ਆਸਟ੍ਰੇਲੀਆ ਵਿੱਚ ਵੱਡੀ ਮਾਤਰਾ ਵਿੱਚ ਭਾਰਤੀ ਮੂਲ ਦੇ ਲੋਕ ਪ੍ਰੋਟੈਕਸ਼ਨ ਵੀਜ਼ਾ ਲਗਾ ਰਹੇ ਨੇ। ਤੁਹਾਨੂੰ ਦੱਸ ਦਵਾਂ ਕਿ ਪ੍ਰੋਟੈਕਸ਼ਨ ਵੀਜ਼ਾ ਸਿਰਫ ਉਹਨਾਂ ਲੋਕਾਂ ਲਈ ਹੁੰਦਾ ਜਿਨ੍ਹਾਂ ਨੂੰ ਆਪਣੇ ਦੇਸ਼ ਵਿੱਚ ਗੰਭੀਰ ਨੁਕਸਾਨ, ਜਾਨੀ ਖਤਰੇ ਜਾਂ ਅਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ। ਪ੍ਰੋਟੈਕਸ਼ਨ ਵੀਜ਼ਾ ਸਬ ਕਲਾਸ 866 ਮਿਲਣ ਤੋਂ ਬਾਅਦ ਵੀਜ਼ਾ ਧਾਰਕ ਆਸਟ੍ਰੇਲੀਆ ਵਿੱਚ ਪੱਕੇ ਤੌਰ ਤੇ ਰਹਿ ਸਕਦਾ ਅਤੇ ਉਹਨਾਂ ਨੂੰ ਸਰਕਾਰੀ ਸੁਵਿਧਾਵਾਂ ਜਿਵੇਂ ਕਿ ਮੈਡੀਕੇਅਰ, ਸੈਂਟਰ ਲਿੰਕ ਮਿਲ ਸਕਦੇ ਨੇ। ਪਰ ਹਾਲ ਹੀ ਵਿੱਚ ਇਸ ਵੀਜ਼ਾ ਲਈ ਵੱਡੀ ਮਾਤਰਾ ਵਿੱਚ ਅਰਜ਼ੀਆਂ ਭਾਰਤੀਆਂ ਵੱਲੋਂ ਆ ਰਹੀਆਂ ਨੇ। ਅੰਕੜਿਆਂ ਮੁਤਾਬਕ ਭਾਰਤੀਆਂ ਨੇ ਇਸ ਮਾਮਲੇ ਵਿੱਚ ਫਲਸਤੀਨ, ਯੂਕਰੇਨ ਸਮੇਤ ਕਈ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਤੇ ਨਵੰਬਰ 2024 ਵਿੱਚ ਸ਼ਰਨ ਲੈਣ ਲਈ ਸਭ ਤੋਂ ਵੱਧ ਅਰਜ਼ੀਆਂ ਭਾਰਤੀਆਂ ਵੱਲੋਂ ਦਿੱਤੀਆਂ ਗਈਆਂ ਸਨ, ਜਦੋਂ ਕਿ ਦਸੰਬਰ 2024 ਵਿੱਚ ਆਸਟ੍ਰੇਲੀਆ ਵਿੱਚ ਸ਼ਰਨ ਲੈਣ ਲਈ ਸਭ ਤੋਂ ਵੱਧ ਅਰਜ਼ੀਆਂ ਦੇਣ ਵਾਲੇ ਦੇਸ਼ਾਂ ਵਿੱਚੋਂ ਦੂਜੇ ਨੰਬਰ ਤੇ ਭਾਰਤ ਸੀ ਤੇ ਜਨਵਰੀ 2025 ਵਿੱਚ ਵੀ ਬਹੁਤ ਘੱਟ ਫਰਕ ਨਾਲ ਦੂਜੇ ਸਥਾਨ ਉੱਤੇ ਭਾਰਤੀਆਂ ਨੇ ਇਸ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਸਨ। ਪਰ ਇਹ ਤਾਂ ਸਿਰਫ ਵੀਜ਼ਾ ਅਰਜ਼ੀਆਂ ਦੀ ਗੱਲ ਹੈ। ਜੇ ਅਸੀਂ ਵੀਜ਼ਾ ਲੱਗਣ ਬਾਰੇ ਗੱਲ ਕਰੀਏ ਤਾਂ ਇਹਨਾਂ ਸਾਰੇ ਮਹੀਨਿਆਂ ਵਿੱਚੋਂ ਕਿਸੇ ਇੱਕ ਵਿੱਚ ਵੀ 1% ਅਰਜ਼ੀਆਂ ਨੂੰ ਵੀ ਸਵੀਕਾਰ ਨਹੀਂ ਕੀਤਾ ਗਿਆ, ਜਿਸ ਦਾ ਮਤਲਬ ਹੈ ਕਿ ਭਾਰਤੀਆਂ ਲਈ ਇਸ ਵੀਜ਼ਾ ਦਾ ਰਿਜੈਕਸ਼ਨ ਰੇਟ 99% ਤੋਂ ਵੀ ਵੱਧ ਹੈ। ਆਸਟ੍ਰੇਲੀਆ ਸਰਕਾਰ ਨੇ ਸੁਰੱਖਿਆ ਵੀਜ਼ਾ ਦੀ ਦੁਰਵਰਤੋਂ ਦੀ ਸ਼ੰਕਾ ਜਤਾਈ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਕਮਿਊਨਿਟੀ ਅਵੇਅਰਨੈਸ ਪ੍ਰੋਗਰਾਮ ਵੀ ਸ਼ੁਰੂ ਕੀਤੇ ਨੇ। ਅਸੀਂ ਇੱਕ ਭਾਰਤੀ ਮੂਲ ਦੇ ਵਿਅਕਤੀ ਨਾਲ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਏਜੰਟ ਨੇ ਨਾ ਸਿਰਫ ਉਹਨਾਂ ਨੂੰ ਪ੍ਰੋਟੈਕਸ਼ਨ ਵੀਜ਼ਾ ਲਗਾਉਣ ਲਈ ਸਲਾਹ ਦਿੱਤੀ, ਸਗੋਂ ਇਸ ਦੇ ਲਈ ਉਹਨਾਂ ਤੋਂ ਹਜ਼ਾਰਾਂ ਡਾਲਰ ਵੀ ਲੈ ਲਏ। ਜ਼ਿਕਰਯੋਗ ਹੈ ਕਿ ਇਸ ਵੀਜ਼ਾ ਲਈ ਫੀਸ $50 ਤੋਂ ਵੀ ਘੱਟ ਹੈ।
ਮੈਨੂੰ ਏਜੰਟ ਨੇ ਦੱਸਿਆ ਕਿ ਉਹਨਾਂ ਨੇ ਮੇਰਾ ਪ੍ਰੋਟੈਕਸ਼ਨ ਵੀਜ਼ਾ ਕੀਤਾ ਹੈ ਜਿਹੜਾ ਅਪਲਾਈ, ਉਹਨਾਂ ਦਾ ਫਿਰ ਉਹਨਾਂ ਨੇ ਮੇਰੇ ਕੋਲ ਪੈਸੇ ਜਿਹੜੇ ਮਤਲਬ ਉਸ ਟਾਈਮ ਮੇਰੇ ਕੋਲ $1500 ਲਿਆ ਹੋਵੇ, 2 ਸਾਲ ਹੋ ਚੱਲੇ।
ਸੁਰੱਖਿਆ ਵੀਜ਼ਾ ਮੁਹਿੰਮ ਵਿੱਚ ਭਾਰਤੀ ਭਾਈਚਾਰੇ ਲਈ ਰਾਜਦੂਤ ਜਾਂ ਅੰਬੈਸਡਰ ਨਿਯੁਕਤ ਕੀਤੇ ਜਾਣ ਵਾਲੇ ਹਰਦੀਪ ਸਿੰਘ ਕੰਦਰਾ ਜੀ ਨੇ ਕਿਹਾ ਕਿ ਗਲਤ ਜਾਣਕਾਰੀ ਭਾਰਤੀ ਲੋਕਾਂ ਨੂੰ ਸੁਰੱਖਿਆ ਵੀਜ਼ਾ ਵੱਲ ਧਕੇਲ ਰਹੀ ਹੈ।
ਆਸਟ੍ਰੇਲੀਅਨ ਗਵਰਨਮੈਂਟ ਨੇ, ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਇੱਕ ਅਵੇਅਰਨੈਸ ਕੈਂਪੇਨ ਸਟਾਰਟ ਕੀਤਾ ਹੈ, ਜਿਸ ਵਿੱਚ ਉਹਨਾਂ ਨੂੰ ਮੈਨੂੰ ਆਪਣਾ ਕਮਿਊਨਿਟੀ ਐਂਬੈਸਡਰ ਵੀ ਬਣਾਇਆ ਹੈ ਤੇ ਉਹ ਚਾਹੁੰਦੇ ਹੈ ਕਿ ਲੋਕੀ ਸਮਝਣ ਕਿ ਪ੍ਰੋਟੈਕਸ਼ਨ ਵੀਜ਼ਾ ਸਬ ਕਲਾਸ 866 ਕੀ ਹੈ। ਇਹ ਕੈਂਪੇਨ ਇਸ ਕਰਕੇ ਸਟਾਰਟ ਕੀਤਾ ਗਿਆ ਹੈ ਜੀ ਕਿ ਦੇਖਿਆ ਗਿਆ ਹੈ ਕਿ ਪ੍ਰੋਟੈਕਸ਼ਨ ਵੀਜ਼ਾ ਲਈ ਬਹੁਤ ਜ਼ਿਆਦਾ ਐਪਲੀਕੇਸ਼ਨਸ ਲੋਕੀ ਪਾਉਂਦੇ ਹੈ ਤੇ ਉਹਨਾਂ ਦਾ ਸਕਸੈਸ ਰੇਟ ਬਹੁਤ ਹੀ ਘੱਟ ਹੈ। ਹੁਣ ਕਦੇ ਕਦੇ ਕੀ ਹੁੰਦਾ ਹੈ ਕਿ ਕੁਛ ਡੋਜੀ ਇਮੀਗ੍ਰੇਸ਼ਨ ਏਜੰਟਸ ਜਿਹੜੇ ਸ਼ਾਇਦ ਇਮੀਗ੍ਰੇਸ਼ਨ ਏਜੰਟ ਸਰਕਾਰ ਦੇ ਵੈਰੀਫਾਈਡ ਨਿਯੁਕਤ ਕੀਤੇ ਹੋਏ ਨਹੀਂ ਹੈ, ਉਹ ਇਮੀਗ੍ਰੇਸ਼ਨ ਏਜੰਟਸ ਅਲੱਗ ਅਲੱਗ ਮਾਧਿਅਮਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੈ ਕਿ ਜੇ ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ ਹੈ ਤੇ ਤੁਸੀਂ ਆਸਟ੍ਰੇਲੀਆ ਨਹੀਂ ਛੱਡਣਾ ਚਾਹੁੰਦੇ ਤੇ ਤੁਸੀਂ ਪ੍ਰੋਟੈਕਸ਼ਨ ਵੀਜ਼ਾ ਅਪਲਾਈ ਕਰ ਦਿਓ, ਇਹਦੇ ਨਾਲ ਤੁਸੀਂ ਜ਼ਿਆਦਾ ਦੇਰ ਲਈ ਆਸਟ੍ਰੇਲੀਆ ਵਿੱਚ ਰਹਿ ਸਕੋਗੇ। ਜਦ ਉਹ ਇਹ ਗਲਤ ਇਨਫੋਰਮੇਸ਼ਨ ਦਿੰਦੇ ਹੈ ਤੇ ਜਿਹੜੇ ਭੋਲੇ ਭਾਲੇ ਐਪਲੀਕੈਂਟਸ ਹੈ ਉਹ ਗਲਤ ਇਨਫੋਰਮੇਸ਼ਨ ਲੈ ਕੇ ਕਾਫੀ ਪੈਸੇ ਖਰਚ ਕਰਕੇ ਪ੍ਰੋਟੈਕਸ਼ਨ ਵੀਜ਼ਾ ਲਈ ਅਪਲਾਈ ਕਰ ਦਿੰਦੇ ਹੈ। ਲੇਕਿਨ ਤਬਦੀਲੀ ਕੀ ਆਈ ਹੈ ਜੀ, ਸਰਕਾਰ ਦੇ ਪ੍ਰੋਸੈਸ ਬਹੁਤ ਸਟ੍ਰਿੰਜੈਂਟ ਹੋ ਗਏ ਹੈ, ਬਹੁਤ ਕੰਪ੍ਰੀਹੈਂਸਿਵ ਹੋ ਗਏ ਹੈ ਤੇ ਬਹੁਤ ਸਪੀਡ ਦੇ ਨਾਲ ਅੱਜ ਕੱਲ ਪ੍ਰੋਟੈਕਸ਼ਨ ਵੀਜ਼ਾ ਦੀ ਐਪਲੀਕੇਸ਼ਨ ਨੂੰ ਇਵੈਲੂਏਟ ਕੀਤਾ ਜਾ ਰਿਹਾ ਹੈ। ਇਹ ਦੇਖਿਆ ਗਿਆ ਹੈ ਕਿ ਇੰਡੀਆ ਤੋਂ ਵੀ ਬਹੁਤ ਜ਼ਿਆਦਾ ਪ੍ਰੋਟੈਕਸ਼ਨ ਵੀਜ਼ਾ ਦੀ ਐਪਲੀਕੇਸ਼ਨ ਆ ਰਹੀਆਂ ਹੈ ਇੰਡੀਅਨ ਰੈਜ਼ੀਡੈਂਟਸ ਤੋਂ। ਤੇ ਕੀ ਹੋ ਰਿਹਾ ਹੈ ਕਿ ਜੇ ਅਸੀਂ ਅੰਕੜੇ ਦੇਖੀਏ ਨਵੰਬਰ 2024 ਦੇ ਤੇ ਸਭ ਤੋਂ ਜ਼ਿਆਦਾ ਪ੍ਰੋਟੈਕਸ਼ਨ ਵੀਜ਼ਾ ਦੀ ਐਪਲੀਕੇਸ਼ਨ ਇੰਡੀਅਨ ਨੈਸ਼ਨਲਸ ਤੋਂ ਸੀਗੀਆਂ ਤੇ ਸਿਰਫ 0.7% 1% ਤੋਂ ਘੱਟ ਹੈ, 0.7% ਬੰਦਿਆਂ ਨੂੰ ਹੀ ਪ੍ਰੋਟੈਕਸ਼ਨ ਵੀਜ਼ਾਸ ਗ੍ਰੈਂਟ ਹੋਏ ਹੈ। ਤੇ ਇਸ ਕਰਕੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਪਹਿਲੇ ਜਿਹੜਾ ਵੀ ਐਪਲੀਕੈਂਟ ਪ੍ਰੋਟੈਕਸ਼ਨ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਹੈ ਉਹਨੂੰ ਇੱਕ ਅੱਛੇ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਜਾਣਾ ਚਾਹੀਦਾ ਹੈ ਸਰਕਾਰ ਨੇ ਫ੍ਰੀ ਲੀਗਲ ਐਡਵਾਈਸ ਵੀ ਦੇਣੀ ਸਟਾਰਟ ਕਰ ਦਿੱਤੀ ਹੈ ਤੇ ਸਰਕਾਰ ਦੀ ਵੈਬਸਾਈਟ ਤੇ ਫ੍ਰੀ ਲੀਗਲ ਐਡਵਾਈਜ਼ਰੀ ਬੋਡੀਜ਼ ਦੀ ਇਨਫੋਰਮੇਸ਼ਨ ਵੀ ਅਵੇਲੇਬਲ ਹੈਗੀ ਹੈ। ਤੇ ਸਭ ਤੋਂ ਪਹਿਲੇ ਤੇ ਦੇਖਿਆ ਜਾਏ ਕਿ ਐਪਲੀਕੈਂਟ ਪ੍ਰੋਟੈਕਸ਼ਨ ਵੀਜ਼ਾ ਲਈ ਐਲੀਜੀਬਲ ਹੈ ਕਿ ਨਹੀਂ, ਤੇ ਜੇ ਉਹ ਐਲੀਜੀਬਲ ਸੋਚਦੇ ਹੈ ਕਿ ਉਹ ਹੈ, ਉਹਨਾਂ ਨੂੰ ਕੋਈ ਠੀਕ ਐਡਵਾਈਸ ਮਿਲੀ ਹੈ ਰਜਿਸਟਰਡ ਏਜੰਟਸ ਤੋਂ ਕਿ ਹਾਂ ਜੀ ਉਹ ਐਲੀਜੀਬਲ ਹੈ, ਤਾਂ ਹੀ ਉਹਨਾਂ ਨੂੰ ਪ੍ਰੋਟੈਕਸ਼ਨ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ। ਤੇ ਜੇ ਪ੍ਰੋਟੈਕਸ਼ਨ ਵੀਜ਼ਾ ਗਲਤ ਅਪਲਾਈ ਕੀਤਾ ਗਿਆ ਤੇ ਇਮੀਡੀਏਟਲੀ ਸਰਕਾਰ ਉਸ ਐਪਲੀਕੈਂਟ ਨੂੰ ਵਾਪਿਸ ਉਹਦੇ ਕੰਟਰੀ ਭੇਜ ਸਕਦੀ ਹੈ, ਜਿਹਦੇ ਸਾਰੇ ਖਰਚੇ ਉਸ ਬੰਦੇ ਨੂੰ ਬੀਅਰ ਕਰਨੇ ਪੈਣਗੇ, ਜੇਲ੍ਹ ਵੀ ਹੋ ਸਕਦੀ ਹੈ। ਤੇ ਇਹ ਵੀ ਹੋ ਸਕਦਾ ਹੈ ਕਿ ਉਹ ਐਪਲੀਕੈਂਟ ਫਿਊਚਰ ਵਿੱਚ ਆਸਟ੍ਰੇਲੀਆ ਦੇ ਕਿਸੇ ਵੀਜ਼ੇ ਲਈ ਅਪਲਾਈ ਨਾ ਕਰ ਸਕੇ। ਤੇ ਇਸੇ ਤਰ੍ਹਾਂ ਇਹ ਕੰਡੀਸ਼ਨ ਉਹਨਾਂ ਦੀ ਫੈਮਿਲੀ ਤੇ ਵੀ ਅਪਲਾਈ ਹੋ ਸਕਦੀ ਹੈ। ਕੱਲ ਨੂੰ ਉਹਨਾਂ ਦੀ ਫੈਮਿਲੀ ਦਾ ਕੋਈ ਬੰਦਾ ਆਸਟ੍ਰੇਲੀਆ ਆਉਣਾ ਚਾਹੁੰਦਾ ਹੈ ਜਾਂ ਹੋਰ ਕੁਝ ਦੇਸ਼ਾਂ ਜਾਣਾ ਚਾਹੁੰਦਾ ਹੈ ਤੇ ਉਹ ਸਰਕਾਰਾਂ ਉਸ ਐਪਲੀਕੈਂਟ ਨੂੰ ਵੀਜ਼ਾ ਡਿਨਾਈ ਕਰ ਸਕਦੀਆਂ। ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਜੀ ਕਿ ਅਸੀਂ ਇਹ ਮੈਸੇਜ ਸਪਰੈਡ ਕਰੀਏ ਆਪਣੀ ਕਮਿਊਨਿਟੀ 'ਚ, ਦੋਸਤਾਂ ਯਾਰਾਂ 'ਚ, ਕਿ ਪ੍ਰੋਟੈਕਸ਼ਨ ਵੀਜ਼ਾ ਸਿਰਫ ਬਹੁਤ ਹੀ ਧਿਆਨ ਨਾਲ ਅਪਲਾਈ ਕੀਤਾ ਜਾਏ ਜੀ, ਠੀਕ ਵਿਚਾਰ ਵਿਮਰਸ਼ ਕਰਕੇ ਮਾਈਗ੍ਰੇਸ਼ਨ ਏਜੰਟਸ ਦੇ ਨਾਲ ਅਪਲਾਈ ਕੀਤਾ ਜਾਏ ਤੇ ਡੋਜੀ ਓਪਰੇਟਰਸ ਦੇ ਚੱਕਰ 'ਚ ਨਾ ਆਇਆ ਜਾਏ, ਫ੍ਰੀ ਲੀਗਲ ਐਡਵਾਈਸ ਦਿੱਤੀ ਜਾਏ ਤੇ ਇਹ ਨਾ ਹੋਏ ਕਿ ਅਸੀਂ ਪ੍ਰੋਟੈਕਸ਼ਨ ਵੀਜ਼ਾ ਅਪਲਾਈ ਕਰਕੇ ਆਸਟ੍ਰੇਲੀਆ ਜਾਂ ਹੋਰ ਦੇਸ਼ਾਂ ਵਿੱਚ ਜਾਣ ਦੀ ਜਿਹੜੀ ਸਾਡੀ ਖੁਆਇਸ਼ ਹੈ ਜਾਂ ਸਾਡੀ ਜਿਹੜੀ ਓਪਰਚੁਨਿਟੀਜ਼ ਜਿਹੜੀਆਂ ਹੈ ਉਹ ਸਾਰੀਆਂ ਲੂਜ਼ ਕਰਦੀ ਹੈ ਜੀ।
ਪਿਛਲੇ ਸਾਲ ਆਸਟ੍ਰੇਲੀਆ ਸਰਕਾਰ ਨੇ ਇਸ ਵੀਜ਼ਾ ਦੀ ਗਲਤ ਵਰਤੋਂ ਨੂੰ ਰੋਕਣ ਲਈ ਕਈ ਠੋਸ ਕਦਮ ਚੁੱਕੇ ਸਨ, ਜਿਨ੍ਹਾਂ ਮੁਤਾਬਕ ਹੁਣ ਜ਼ਿਆਦਾਤਰ ਨਵੀਆਂ ਅਰਜ਼ੀਆਂ ਦਾ ਬੀਤੇ ਸਾਲਾਂ ਦੇ ਮੁਕਾਬਲੇ ਲਗਭਗ 8 ਗੁਣਾ ਤੇਜ਼ੀ ਨਾਲ ਫੈਸਲਾ ਲਿੱਤਾ ਜਾ ਰਿਹਾ। ਸਰਕਾਰ ਦਾ ਕਹਿਣਾ ਸੀ ਕਿ ਅਜਿਹਾ ਕਰਨ ਨਾਲ ਨਾ ਹੀ ਸਿਰਫ ਲੋੜਵੰਦ ਲੋਕਾਂ ਨੂੰ ਜਲਦੀ ਸ਼ਰਨ ਦਿੱਤੀ ਜਾਵੇਗੀ, ਸਗੋਂ ਸਿਸਟਮ ਦੀ ਦੁਰਵਰਤੋਂ ਕਰਨ ਵਾਲਿਆਂ ਤੋਂ ਛੇਤੀ ਹੀ ਨਿਜਾਤ ਵੀ ਪਾ ਲਿੱਤੀ ਜਾਵੇਗੀ। ਇੰਨਾ ਹੀ ਨਹੀਂ, ਸਰਕਾਰ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਪ੍ਰੋਟੈਕਸ਼ਨ ਵੀਜ਼ਾ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਅਤੇ ਜਿਨ੍ਹਾਂ ਲੋਕਾਂ ਕੋਲ ਵੈਧ ਵੀਜ਼ਾ ਨਹੀਂ ਹਨ ਉਹਨਾਂ ਨੂੰ ਆਸਟ੍ਰੇਲੀਆ ਛੱਡਣਾ ਪਵੇਗਾ। ਅਜਿਹੇ ਲੋਕਾਂ ਨੂੰ ਰਿਹਾਸਤ ਵਿੱਚ ਵੀ ਲਿਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਵੀ ਭੇਜਿਆ ਜਾ ਸਕਦਾ। ਪ੍ਰੋਟੈਕਸ਼ਨ ਵੀਜ਼ਾ ਅਰਜ਼ੀਆਂ ਦਾਇਰ ਕਰਨ ਵੇਲੇ ਲੋਕਾਂ ਨੂੰ ਮੁਫ਼ਤ ਵਿੱਚ ਕਾਨੂੰਨੀ ਸਲਾਹ ਅਤੇ ਸ਼ਰਨਾਰਥੀ ਵੀਜ਼ੇ ਅਤੇ ਇਮੀਗ੍ਰੇਸ਼ਨ ਦੇ ਖਤਰਿਆਂ ਬਾਰੇ ਵੀ ਸਰਕਾਰ ਵੱਲੋਂ ਮੁਫ਼ਤ ਵਿੱਚ ਜਾਣੂ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਖਤਮ ਹੁੰਦੀ ਹੈ ਸਾਡੀ ਅੱਜ ਦੀ ਪੜਚੋਲ। ਇਸ ਮੁੱਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਜ਼ਰੂਰ ਦੱਸੋ। ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ SBS ਪੰਜਾਬੀ ਦੇ ਹੈਂਡਲ ਤੇ ਜਾ ਕੇ ਕਿਸੇ ਵੀ ਵੇਲੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਤੁਸੀਂ ਸਾਨੂੰ SMS ਵੀ ਭੇਜ ਸਕਦੇ ਹੋ। SMS ਕਰਨ ਲਈ ਸਾਡਾ ਨੰਬਰ ਹੈ 0439-799-767। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।